दंडौत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही मिलके आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी ने मक्खण शाह नूं आख्या कि धीरमल दियां सारियां चीजां मोड़ दे। मक्खण शाह कह रहे थे कि सच्चे पातशाह अपराधी नूं दंड मिलना ही चाहिदा, खिमा बिल्कुल करना नहीं चाहिदा। प्रमाण दिता मक्खण शाह ने कि भगवान रामचंद्र जी ने भी जदों दंड देने की चेष्टा की ताही समुद्र ने रस्ते का उपा दस्या सी। कल इथों तक कथा पहुंची सी, अज इथों अगे मैं प्रारंभ करदा। जे न छिमा त्यागत तिस काला नहीं कारज किम होत सुखाला। मक्खण शाह कहिंदा है कि जे उस वेले भगवान रामचंद्र जी खिमा नूं ना छड्डदे ते फिर जिहड़ा सौखे तरीके दे नाल पुल बनन दा कम है उह निपरे नहीं सी चढ़न। इम अछिमा मैं गुण बहु रहै छिमावान बादा बड सहै। मक्खण शाह कहिंदा इस करके सच्चे पातशाह अछिमा दे विच पाव के खिमा ना करन दे विच बहुत गुण ने। जिहड़ा छिमा करदा है छिमावान बद बाढ़ा सहै, पर जिहड़ा खिमा करदा है ओ बहुत ही ज्यादा दुख चलदा है। अकृत काज आप जस बिस्तारन दोष छिमा में करे उचारन। पाव के काम दा ना सौरना ते बहुता ज्यादा आप जस फैलना ये सारे दा सारा खिमा दा ही दोष है। पाव के खिमा करन दे विच ऐसे दोष ने। जे तुम रहो छिमा कौ तारी सब ही करें अवग्या पारी। मक्खण शाह कहिंदा है कि हे सच्चे पातशाह जेकर तुसी हर एक नूं इसे तरीके दे नाल खिमा ही करदे रहे माफ ही करदे रहे ते तुहाडी फिर बहुत सारे अवग्या ही करनगे। दुष्ट कुकर्म करन नित चाहें रुकें दंड को त्रास तराहें। मक्खण शाह कहिंदा कि सच्चे पातशाह जिहड़े दुष्ट पुरश हुंदे ने ओह ते हमेशा माड़ा कर्म करन दे वास्ते ही तैयार रहिंदे ने। रुकें दंड को त्रास तराहें, पर दंड दा भय करके ऐसे कुकर्मां तों ऐसे मनुख रुके रहिंदे ने। ना ही तां करें सब ने अपकारा दे प्रजा को कष्ट अपारा। कहिंदा है कि नहीं ते प्रजा दी बहुत सारी ए हानि करनगे उन्हां नूं दुख देणगे ऐसे जिहड़े पुरश ने उन्हां नूं ते दंड देना ही चाहिदा है, खिमा बिल्कुल भी करना नहीं चाहिदा। दंड तासते अपन मर्यादा रुके रह नहीं लह बेसाडा बेसादा। दंड दे डर करके अपनी मर्यादा दे विच ऐसे मनुख बजे रेंदे ने, ओ रुके रेंदे ने, विखांत नहीं लभदे फिरदे, भाव के कलेश पुआड़े फिर ओ खड़े नहीं करदे। क्यों तुम दुष्ट अवज्ञा सहो अब हे प्रभो मोह सो कहो। ते मखण शाह कहिंदा कि सच्चे पातशाह ऐसी दुष्ट दे वल्लों जिहड़ी अवज्ञा होई है उस नूं तुसीं क्यों सहन करदे हो। हे प्रभु जी हुण मैनूं भी कह रहे हो कि मैं उस दुष्ट दीआं चीजां मोड़ दें। निज सिख ते सुन करीम बैन कृपा दृष्ट जुत सुंदर नैन। कवि संतोख सिंह जी लिखते ने कि जिन्हां दी दृष्टि कृपा दी है ते जिन्हां सतगुरां दे सुंदर नैन ने उन्हां सतगुरां ने अपने मक्खण शाह सिख दीआं गल्लां नूं सुनिया। तीर मल की वस्त हटावन सर्व दर्ब को तिसै दिवावन। तीर मल दीआं चा सारियां चीजां सतगुरु जी मोड़ना चाहुंदे ने ते जिन्नी माया आई हुई है ओ भी उस नूं ही भेजना चाहुंदे ने। कृपा निदान अपन पिपराए कहियो चहत शुभ मत दर साए। ग्रंथकार संतोख सिंह जी लिखदे ने कि कृपा दे निदान सतगुरु तेग बहादुर सच्चे पातशाह जी अपने इरादे दे नाल शुभ मत दे के उस नूं तैयार करना चाहुंदे ने कि मक्खण शाह चीजां देण दे वास्ते राजी हो जाए। सद गुण सगरे ज्ञान युत हृदा सदन जिन केर सिख को करन निहाल पुन बोले सतगुर फेर। कवि संतोख सिंह जी लिखदे ने कि जिन्ना सतगुरां दा हिरदा ज्ञान दा ते सारे दैवी गुणा दा कर है ओ सतगुरु तेग बहादुर जी अपने सिख नूं निहाल करन दे वास्ते इस तरह बोले। पो मखण सिख कान दे सुनो बेकार जे ब्रिंद उपजत है नर के हृदय संकट देत बिलंद। सतगुरु तेग बहादुर जी कहिंदे ने हे मखण शाह सुन मेरी गल नूं जरा ध्यान दे नाल। सतगुरु जी कहिंदे ने सारे दे सारे जिहड़े बेकार ने ओ पैदा हुंदे ने मनुख दे हृदय दे विच जिहड़े बाद दे विच आण के उस मनुख नूं वड्डे संकट दिंदे ने दुख दिंदे ने। सुख को चाहत जिनो करत है तिन ही ते बड कष्ट परत है। सतगुरु जी कहिंदे ने कि सुखां दी चाह करके जिहड़ा मनुख है ओ इन्हां विकारां नूं अख्तियार करदा है पर बाद दे विच इही जिहड़े विकार ने उस मनुख दी सारिआं तों वड्डी विपता दा कारण बणदे ने। अजेतेंद्री जब विखै के सुन है काम उपावत उर तत शिन है। सतगुरु जी कहिंदे ने कि जिहड़े मनुख ने इंद्रियां दे उत्ते जित दी प्राप्ति कीती नहीं हुंदी ओ जदों भी देखदा है स्त्री नूं जां उस दीआं गल्लां सुणदा ते उहदे मन दे विच उसे वेले ही काम पैदा हो जांदा। तिया को चहण कहत है काम काम सकल चाह सो पी लख नाम। सतगुरु तेग बहादुर जी कहिंदे ने कि औरत नूं चाहुणा ਇਹ ਕਾਮ ਕਹਿਲਾਉਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਦੀ ਚਾਹ ਕਰਨੀ ਇਹਦਾ ਨਾਮ ਵੀ ਕਾਮ ਹੈ। ਇੱਕ ਕਾਮ ਦਾ ਭਾਵ ਕਾਮ ਉਤੇਜਨਾ ਤੋਂ ਹੈ ਤੇ ਦੂਸਰੇ ਕਾਮ ਦਾ ਭਾਵ ਹੈ ਕਿ ਲਾਲਸਾ ਇੱਛਾ। ਧਨ ਇਸਤਰੀ ਤੇ ਆਦ ਪਦਾਰਥ ਪਿਖ ਸੁਣ ਲੈ ਬੇ ਚਾਹਤ ਸਵਾਰਥ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਪਦਾਰਥਾਂ ਦੀ ਜਾਂ ਮਾਇਆ ਦੀ ਚਾਹ ਹੈ ਇੱਛਾ ਹੈ ਉਹਨੂੰ ਵੀ ਕਾਮ ਆਖਿਆ ਜਾਂਦਾ, ਉਹ ਵੀ ਕਾਮਨਾ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਧਨ ਦੇ ਵਾਸਤੇ ਜਾਂ ਇਸਤਰੀ ਦੇ ਵਾਸਤੇ ਜਾਂ ਫਿਰ ਕਿਸੇ ਪਦਾਰਥ ਦੇ ਵਾਸਤੇ ਜਦੋਂ ਮਨੁੱਖ ਸੁਣਦਾ ਤੇ ਫਿਰ ਉਸ ਨੂੰ ਦੇਖ ਕੇ ਜਾਂ ਸੁਣ ਕੇ ਉਹਨੂੰ ਆਪਣੀ ਪ੍ਰਾਪਤੀ ਦੇਖ ਕੇ ਤੇ ਸੁਣ ਕੇ ਐਸੀ ਗੱਲ ਨੂੰ ਪ੍ਰਾਪਤ ਕਰਨਾ ਚਾਹੁੰਦਾ, ਭਾਵ ਕਿ ਕਾਮੀ ਮਨੁੱਖ ਚਾਹੇਗਾ ਕਿ ਮੈਨੂੰ ਇਹ ਇਸਤਰੀ ਪ੍ਰਾਪਤ ਹੋ ਜਾਵੇ ਤੇ ਜਿਹੜਾ ਲੋਭੀ ਪੁਰਸ਼ ਹੈ ਉਹ ਚਾਹੇਗਾ ਕਿ ਮਾਇਆ ਤੇ ਪਦਾਰਥ ਪ੍ਰਾਪਤ ਹੋ ਜਾਣ। ਦੋਵੇਂ ਪ੍ਰਕਾਰ ਦੇ ਜਿਹੜੇ ਮਨੁੱਖ ਨੇ ਉਹ ਚਾਹੁੰਦੇ ਨੇ ਕਿ ਆਹ ਸਾਨੂੰ ਚੀਜ਼ ਪ੍ਰਾਪਤ ਹੋ ਜਾਏ ਆਪਣੇ ਸਵਾਰਥ ਦੇ ਲਈ। ਜਬੇ ਲੈਣ ਹਿਤ ਕਾਮ ਉਠਾਵਾ ਤੇ ਪ੍ਰਤੀਬੰਧਪ ਜੋਦਰ ਸਾਵਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਫਿਰ ਮਨੁੱਖ ਪ੍ਰਾਪਤੀ ਦੀ ਚਾਹ ਕਰਦਾ ਹੈ, ਕਾਮਨਾ ਉਠਾਉਂਦਾ ਹੈ, ਉਸ ਵੇਲੇ ਉਹਦੀ ਇੱਛਾ ਦੇ ਵਿੱਚ ਕਈ ਰੁਕਾਵਟਾਂ ਪੈਦਾ ਹੋ ਜਾਂਦੀਆਂ ਨੇ। ਜਦੋਂ ਅੱਗੇ ਰੁਕਾਵਟ ਪੈਦਾ ਹੁੰਦੀ ਹੈ ਤੇ ਫਿਰ ਤਬੈ ਕ੍ਰੋਧ ਮਨ ਵਿੱਚ ਉਪਜਾਵੈ, ਫਿਰ ਕ੍ਰੋਧ ਪੈਦਾ ਹੁੰਦਾ ਕਿ ਮੈਂ ਜਿਹੜੀ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ ਉਹਦੇ ਵਿੱਚ ਆਹ ਰੁਕਾਵਟ ਹੈ। ਕ੍ਰੋਧ ਦੇ ਨਾਲ ਫਿਰ ਉਸ ਰੁਕਾਵਟ ਨੂੰ ਮਨੁੱਖ ਦੂਰ ਕਰਨਾ ਚਾਹੁੰਦਾ। ਕ੍ਰਿਤਾ ਕ੍ਰਿਤ ਨਾ ਪੁੰਨ ਚਿੱਤ ਆਵੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਫਿਰ ਕ੍ਰੋਧ ਪ੍ਰਧਾਨ ਹੋ ਜਾਂਦਾ ਉਸ ਵੇਲੇ ਮਨੁੱਖ ਨੂੰ ਇੰਨੀ ਬੁੱਧੀ ਨਹੀਂ ਰਹਿੰਦੀ ਕਿ ਕਰਨੇ ਵਾਲਾ ਕੀ ਹੈ ਤੇ ਨਾ ਕਰਨੇ ਯੋਗ ਕੀ ਹੈ, ਕੀ ਯੋਗ ਹੈ ਕੀ ਅਯੋਗ ਹੈ, ਇਹਦੀ ਸੋਝੀ ਭੁੱਲ ਜਾਂਦੀ ਹੈ ਕ੍ਰੋਧ ਦੇ ਕਰਕੇ। ਹੋਏ ਕ੍ਰੋਧ ਬਸ ਕਰਤ ਕੁਕਰਮ, ਬੁੱਧ ਸਭ ਨਾਸੈ ਤਿਆਗੈ ਧਰਮ। ਸਤਿਗੁਰੂ ਜੀ ਕਹਿੰਦੇ ਨੇ ਕਿ ਕ੍ਰੋਧ ਦੇ ਵਿੱਚ, ਕ੍ਰੋਧ ਦੇ ਵਸ ਦੇ ਵਿੱਚ ਹੋ ਕੇ ਫਿਰ ਮਨੁੱਖ ਕੁਕਰਮ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਬੁੱਧ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਹੈ ਤੇ ਧਰਮ ਵੀ ਨਾਸ ਕਰ ਦਿੰਦਾ। ਜਬ ਨਰ ਕੋਈ ਔਰ ਕ੍ਰੋਧ ਉਪਾਏ, ਕੋਈ ਅਸ ਪਾਪ ਜੋ ਕਰਨਾ ਸਕਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਹੁੰਦਾ ਹੈ ਕ੍ਰੋਧ ਦੇ ਅਧਿਕਾਰ ਦੇ ਵਿੱਚ, ਭਾਵ ਕਿ ਜਦੋਂ ਮਨੁੱਖ ਬਹੁਤ ਜ਼ਿਆਦਾ ਕ੍ਰੋਧੀ ਹੁੰਦਾ ਹੈ, ਉਸ ਵੇਲੇ ਦੁਨੀਆਂ ਦੇ ਵਿੱਚ ਐਸਾ ਕੋਈ ਵੀ ਪਾਪ ਨਹੀਂ ਹੈ ਕਿ ਜਿਹੜਾ ਮਨੁੱਖ ਨਾ ਕਰ ਸਕੇ, ਭਾਵ ਕਿ ਕ੍ਰੋਧੀ ਮਨੁੱਖ ਹਰ ਇੱਕ ਪ੍ਰਕਾਰ ਦਾ ਪਾਪ ਕਰਨ ਦੇ ਵਾਸਤੇ ਤਿਆਰ ਹੋ ਜਾਂਦਾ। ਮਾਤ ਪਿਤਾ ਗੁਰ ਦੇਵ ਮਹਾਨੇ, ਕਰਤੇ ਅਵਗਿਆ ਕਛੂ ਨਾ ਜਾਣੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਆਪਣੀ ਮਾਤਾ ਦਾ, ਆਪਣੇ ਪਿਤਾ ਦਾ, ਆਪਣੇ ਗੁਰੂ ਦੇਵ ਦਾ ਵੀ ਉਹ ਅਪਮਾਨ ਕਰ ਸਕਦਾ ਹੈ, ਅਵਗਿਆ ਵੱਡੀ ਕਰ ਸਕਦਾ ਹੈ, ਇਹਨਾਂ ਸਾਰਿਆਂ ਦੇ ਨਾਲ ਕੁਝ ਵੀ ਨਹੀਂ ਇਹਨਾਂ ਨੂੰ ਸਮਝਦਾ। ਜੋ ਹੈ ਅਬਦ ਬਦੈ ਤਿੰਨ ਤਾਈ, ਨਿਸ਼ਠੁਰ ਬਾਕ ਕਹਿ ਸਮੁਦਾਈ। ਜਦੋਂ ਮਨੁੱਖ ਦੇ ਮਨ ਦੇ ਉੱਤੇ ਕ੍ਰੋਧ ਹੈ ਵੀ ਹੁੰਦਾ ਹੈ, ਉਸ ਵੇਲੇ ਜਿਹਨੂੰ ਨਹੀਂ ਮਾਰਨਾ ਉਹਨੂੰ ਮਾਰਦਾ ਹੈ, ਜਿਹੜਾ ਕੰਮ ਨਹੀਂ ਕਰਨਾ ਉਹਨੂੰ ਕਰਦਾ ਹੈ, ਤੇ ਬਹੁਤ ਸਾਰੇ ਸਖਤ ਤੇ ਕੌੜੇ ਵਚਨ ਵੀ ਕਹਿ ਸਕਦਾ ਹੈ ਜਿੱਥੇ ਸਤਿਕਾਰ ਕਰਨਾ ਹੁੰਦਾ। ਉਪਜੇ ਕ੍ਰੋਧ ਅਪਰ ਕਿਆ ਕਹਿਨੋ, ਪ੍ਰਾਣ ਬਿਨਾਸੈ ਜਾਏ ਨਾ ਸਹਿਨੋ। ਸਤਿਗੁਰੂ ਜੀ ਕਹਿੰਦੇ ਨੇ ਕਿ ਕ੍ਰੋਧ ਦੇ ਪੈਦਾ ਹੋਣ ਦੇ ਕਰਕੇ ਹੋਰ ਤੇ ਕੀ ਕਹਿਣਾ ਹੈ, ਇਥੋਂ ਤੱਕ ਹੋ ਜਾਂਦਾ ਹੈ। ਪ੍ਰਾਣ ਬਿਨਾਸੈ ਜਾਏ ਨਾ ਸਹਿਨੋ, ਭਾਵ ਕਿ ਪ੍ਰਾਣ ਨਾਸ਼ ਕਰ ਦਿੰਦਾ ਹੈ ਪਰ ਫਿਰ ਵੀ ਸਹਾਰਿਆ ਨਹੀਂ ਜਾਂਦਾ ਕ੍ਰੋਧ। ਆਣ ਸਮਾਨ ਨਾ ਪ੍ਰਾਣ ਹਾਨ ਕੈ, ਸੋ ਪੀ ਕਰਤੇ ਅਜਾਣ ਜਾਣ ਕੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਾਣਾ ਦਾ ਖਤਮ ਕਰਨ ਦੇਣ ਦੇ ਬਰਾਬਰ ਤੇ ਹੋਰ ਕੋਈ ਵੀ ਵੱਡਾ ਪਾਪ ਨਹੀਂ ਹੁੰਦਾ। ਸੋ ਪੀ ਕਰਤ ਅਜਾਣ ਜਾਣ ਕੇ, ਪਰ ਉਹ ਵੀ ਪਾਪ ਕਰ ਦਿੰਦਾ ਹੈ ਅਣਜਾਣ ਬਣ ਕੇ। ਜੇ ਕ੍ਰੋਧਤ ਹੋਏ ਬਸ ਨਹੀਂ ਚਲੈ, ਔਰ ਮੈਂ ਤਪਤਾ ਕਾਮ ਨਾ ਮਿਲੈ। ਜੇਕਰ ਕ੍ਰੋਧ ਦੇ ਵਸ ਦੇ ਵਿੱਚ ਹੋ ਕੇ ਵੀ ਉਹਦਾ ਕੋਈ ਵਸ ਨਹੀਂ ਚੱਲਦਾ, ਜੇਕਰ ਕਾਮਨਾ ਦੀ ਪੂਰਤੀ ਫੇਰ ਵੀ ਨਹੀਂ ਹੁੰਦੀ ਤੇ ਫੇਰ ਹਿਰਦੇ ਦੇ ਵਿੱਚ ਉਹ ਬੜਾ ਤਪਦਾ। ਤੇ ਦੁੱਖ ਤੇ ਨਹੀਂ ਕਰੇ ਆਹਾਰਾ, ਨਿਸਮੈ ਨੀਂਦ ਨਾ ਪਾਏ ਦੁਖਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਉਸ ਵੇਲੇ ਭਾਵੇਂ ਕਿ ਇੰਨਾ ਕੁਝ ਕਰਕੇ ਵੀ ਕ੍ਰੋਧ ਦਾ ਧਾਰਨੀ ਬਣ ਕੇ ਕਿਸੇ ਨੂੰ ਮਾਰ ਕੇ ਵੀ ਜੇਕਰ ਮਨੁੱਖ ਨੂੰ ਉਸ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਫੇਰ ਉਸ ਵੇਲੇ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ। ਇੰਨਾ ਜ਼ਿਆਦਾ ਦੁਖੀ ਹੁੰਦਾ ਹੈ ਕਿ ਰੋਟੀ ਨਹੀਂ ਖਾਂਦਾ, ਰਾਤ ਦੇ ਵੇਲੇ ਉਹਨੂੰ ਨੀਂਦ ਨਹੀਂ ਪੈਂਦੀ, ਬੜਾ ਦੁਖੀ ਰਹਿੰਦਾ। ਦੇਵ ਸਜਾਮਨੀ ਇਮ ਤਪਤਾਵੇ ਅਨਕ ਭਾਂਤ ਸੰਕਲਪ ਉਠਾਵੇ। ਰਾਤ ਤੇ ਦਿਨ ਬਹੁਤ ਹੀ ਜ਼ਿਆਦਾ ਤਪਦਾ ਰਹਿੰਦਾ ਹੈ, ਅਨੇਕਾਂ ਪ੍ਰਕਾਰ ਦੇ ਜਿਹੜੇ ਸੰਕਲਪ ਨੇ ਉਹ ਆਪਣੇ ਮਨ ਦੇ ਵਿੱਚ ਪੈਦਾ ਕਰਦਾ। ਗਿਣਤੀ ਗਿਣ ਨਾ ਓਰ ਕੇ ਆਵੇ ਏਵ ਕਸ਼ਟ ਮੈਂ ਬੈਸ ਬਿਤਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਕਈ ਕਈ ਵਾਰੀ ਐਸਾ ਹੁੰਦਾ ਹੈ ਕਿ ਗਿਣਤੀਆਂ ਗਿਣਦਾ ਗਿਣਦਾ ਆਖਰਕਾਰ ਥੱਕ ਜਾਂਦਾ ਹੈ, ਹਾਰ ਜਾਂਦਾ ਹੈ। ਇਸੇ ਕਸ਼ਟ ਦੇ ਵਿੱਚ ਹੀ ਐਸੇ ਮਨੁੱਖ ਦੀ ਉਮਰ ਸਾਰੀ ਲੰਘ ਜਾਂਦੀ। ਮਤ ਸਰ ਮਹਿਤ ਅਸੂਯਾ ਤਾਰੈ ਇਤਿਆਦਿ ਉਪਜਾਏ ਬੇਕਾਰੈ। ਮਨ ਦੇ ਵਿੱਚ ਕ੍ਰੋਧ ਦੇ ਕਰਕੇ ਜਿਹੜਾ ਈਰਖਾ ਦਾ ਭਾਵ ਹੈ ਉਹ ਵੀ ਪੈਦਾ ਹੁੰਦਾ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਵਿਕਾਰ ਨੇ ਉਹ ਇਕੱਠੇ ਹੋ ਜਾਂਦੇ। ਯਾਂ ਤੇ ਕਾਮ ਮੂਲ ਮਨ ਜਾਨ ਅਪਰ ਵਿਕਾਰ ਕਾਂਡ ਫਲ ਮਾਨ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਮੱਖਣ ਸ਼ਾਹ ਪ੍ਰੀਏ ਸਿੱਖ ਨੂੰ ਉਪਦੇਸ਼ ਦੇ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਇਸ ਕਰਕੇ ਇਹ ਮੱਖਣ ਸ਼ਾਹ ਜਿਹੜੀ ਕਾਮਨਾ ਹੈ ਜਿਹੜੀ ਤ੍ਰਿਸ਼ਨਾ ਹੈ ਉਹੀ ਇੱਕ ਵੱਡੇ ਰੁੱਖ ਦੇ ਮੁੱਢ ਦੇ ਵਰਗੀ ਹੈ। ਅਪਰ ਬੇਕਾਰ ਕਾਂਡ ਫਲਮਾਨ ਭਾਵ ਕੇ ਜਿਹੜੀ ਕਾਮਨਾ ਹੈ ਉਹ ਇੱਕ ਵੱਡੇ ਰੁੱਖ ਦੇ ਤਣੇ ਵਰਗੀ ਹੈ ਤੇ ਹੋਰ ਜਿੰਨੇ ਵੀ ਵਿਕਾਰ ਨੇ ਉਹ ਸਾਰੇ ਦੇ ਸਾਰੇ ਇਸ ਕਾਮਨਾ ਰੂਪੀ ਰੁੱਖ ਦੇ ਫਲ ਨੇ ਜਾਂ ਉਹਦੇ ਟਾਹਣੇ ਨੇ। ਜਬੈ ਮੂਲ ਕੋ ਦੇਹ ਉਖੇਰ ਸ਼ਾਖਾ ਪੱਤਰ ਨ ਫਲ ਹੈ ਫੇਰ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਮੂਲ ਨੂੰ ਹੀ ਪੁੱਟ ਦਿੱਤਾ ਜਾਵੇ, ਜਦੋਂ ਤਣੇ ਤੋਂ ਹੀ ਜੜਾਂ ਤੋਂ ਲੈ ਕੇ ਪੁੱਟ ਦਿੱਤਾ ਜਾਵੇ ਰੁੱਖ ਨੂੰ, ਤੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਕਿ ਨਾ ਟਾਹਣੀਆਂ ਰਹਿੰਦੀਆਂ ਨੇ ਤੇ ਨਾ ਪੱਤਰ ਰਹਿੰਦੇ ਨੇ, ਪੱਤੇ ਰਹਿੰਦੇ ਨੇ, ਨਾ ਹੀ ਫਿਰ ਕੋਈ ਫਲ ਲੱਗਦਾ ਹੈ। ਭਾਵ ਕਿ ਜਿਹੜਾ ਰੁੱਖ ਹੈ ਕਾਮਨਾ ਦਾ ਉਹਨੂੰ ਜੜੋਂ ਹੀ ਪੁੱਟ ਕੇ ਸੁੱਟ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਕੋਈ ਵੀ ਵਿਕਾਰਾਂ ਦਾ ਫਲ ਪੱਤੇ ਤੇ ਟਾਹਣੇ ਨਾ ਲੱਗਣ। ਇਮ ਆਵ ਗੁਣ ਓਰ ਤੇ ਪਰ ਹਰੈ ਸਤਗੁਣ ਆਣ ਪ੍ਰਵੇਸ਼ਨ ਕਰੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਨੂੰ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਔਗਣਾ ਨੂੰ ਆਪਣੇ ਹਿਰਦੇ ਤੋਂ ਦੂਰ ਕਰ ਦੇਵੇ। ਜਦੋਂ ਔਗਣਾ ਨੂੰ ਦੂਰ ਕਰ ਦੇਵੇਗਾ ਤੇ ਫਿਰ ਜਿਹੜੇ ਸਤਗੁਣ ਨੇ, ਜਿਹੜੇ ਦੈਵੀ ਗੁਣ ਨੇ, ਉਹ ਆਪਣੇ ਆਪ ਹੀ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਭਾਵ ਕੇ ਕਿਸੇ ਚੀਜ਼ ਦੇ ਵਿੱਚ ਤਾਂ ਹੀ ਦੂਸਰੀ ਚੀਜ਼ ਸਮਾਉਂਦੀ ਹੈ ਪੈਂਦੀ ਹੈ ਜੇਕਰ ਪਹਿਲੀ ਵਾਲੀ ਚੀਜ਼ ਨੂੰ ਕੱਢ ਕੇ ਬਾਹਰ ਰੱਖ ਲਿਆ ਜਾਵੇ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਹਿਰਦੇ ਰੂਪੀ ਭਾਂਡੇ ਦੇ ਵਿੱਚੋਂ ਔਗਣਾ ਨੂੰ ਪਹਿਲਾਂ ਬਾਹਰ ਕੱਢ ਦੇਣਾ ਚਾਹੀਦਾ। ਜਦੋਂ ਹਿਰਦੇ ਰੂਪੀ ਭਾਂਡਾ ਖਾਲੀ ਹੋ ਜਾਏਗਾ ਫਿਰ ਆਪਣੇ ਆਪ ਹੀ ਜਿਹੜੇ ਸਤਗੁਣ ਨੇ, ਜਿਹੜੇ ਦੈਵੀ ਗੁਣ ਨੇ, ਉਹਦੇ ਵਿੱਚ ਸਮਾ ਜਾਣਗੇ।
ਕਰਨੀ ਛਿਮਾ ਮਹਾ ਤਪ ਜਾਨ ਛਿਮਾ ਕਰਨ ਹੀ ਦੈਬੋ ਦਾਨ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੱਖਣ ਸ਼ਾਹ ਤੂੰ ਕਹਿੰਦਾ ਹੈ ਕਿ ਖਿਮਾ ਕਰਨੀ ਨਹੀਂ ਚਾਹੀਦੀ, ਪਰ ਮੇਰੇ ਤੋਂ ਸੁਣ ਕਿ ਖਿਮਾ ਦੇ ਵਿੱਚ ਕਿੰਨੇ ਗੁਣ ਨੇ। ਸਤਿਗੁਰੂ ਜੀ ਕਹਿੰਦੇ ਨੇ ਕਰਨੀ ਛਿਮਾ ਮਹਾ ਤਪ ਜਾਣ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਨੂੰ ਮਾਫ ਕਰ ਦੇਣਾ, ਕਿਸੇ ਨੂੰ ਖਿਮਾ ਕਰ ਦੇਣਾ, ਇਸ ਤੋਂ ਵੱਡਾ ਦੁਨੀਆਂ ਦੇ ਉੱਤੇ ਕੋਈ ਵੀ ਤਪ ਨਹੀਂ।
ਛਿਮਾ ਕਰਨ ਹੀ ਦੈਬੋ ਦਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਨੂੰ ਮਾਫ ਕਰ ਦੇਣਾ, ਕਿਸੇ ਨੂੰ ਖਿਮਾ ਕਰ ਦੇਣਾ, ਇਸ ਤੋਂ ਵੱਡਾ ਦੁਨੀਆਂ ਦੇ ਉੱਤੇ ਹੋਰ ਕੋਈ ਵੀ ਦਾਨ ਨਹੀਂ।
ਛਿਮਾ ਸਕਲ ਤੀਰਥ ਅਸ਼ਨਾਨ ਛਿਮਾ ਕਰਤ ਨਰ ਕੀ ਕਲਿਆਣ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਜਿੰਨੇ ਵੀ ਤੀਰਥ ਨੇ ਉਹਨਾਂ ਸਾਰਿਆਂ ਦਾ ਇਸ਼ਨਾਨ ਹੋ ਜਾਂਦਾ ਹੈ ਜੇਕਰ ਮਨੁੱਖ ਕਿਸੇ ਨੂੰ ਖਿਮਾ ਕਰ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਖਿਮਾ ਕਰਨ ਦੇ ਨਾਲ ਹੀ ਮਨੁੱਖ ਦਾ ਕਲਿਆਣ ਹੁੰਦਾ।
छिमा समान आन गुण नाही, या ते छिमा तरो मन माही।
सतगुरु जी कहते ने कि मेरे हिसाब दे नाल ते खिमा दे वर्गा होर दुनिया दे उते कोई गुण नहीं है। सारियां तो वड्डा गुण ही है कि खिमा कर देना। इस करके मक्खन शाह छिमा तरो मन माही, अपने मन दे विच खिमा नू तारण कर।
सदगुण को नहीं त्यागण की जय, सदा हृदय में स्थिर की जय।
सतगुरु जी कहते ने कि सारे तो वड्डा जिहड़ा कम है वह है खिमा करनी। ये सारे तो वड्डा दैवी गुण है खिमा करना। इस करके सच्चे पातशाह जी कहते ने इस दैवी गुण का त्याग ना कर, इस नू ना छड़, इस नू अपने हिरदे दे विच हमेशा वास्ते टिका के रख। कवि जी अगले अध्याय का प्रारंभ कर दे।
इस प्रकार जब सतगुरु मक्खन को बहो बार, तीर माल की वस्त सब फेरो करत उचार।
ग्रंथाकार भाई संतोख सिंह जी लिखते ने इस तरीके दे नाल जदों सतगुरु जी मक्खन शाह नू बहुती वारी ये कह रहे सन के तीरमल दियां सारियां चीजां मोड़ दे, बार बार यही बचन ही करदे सन।
मात नानकी तब चल आई, जिसके हृदय अधिक रिस छाई।
जदों सतगुरु जी बहुता ज्यादा मक्खन शाह नू मजबूर कर रहे सन के मेरी गल नू मन्ने ते तीरमल दियां चीजां मोड़ देवे। कवि जी लिखदे ने कि उसे वेले माता नानकी जी उथे चल के आ गए ने, जिन्ना दे मन दे विच बहुत ही ज्यादा गुस्सा है।
तीर माल की नसे अपराधु, तिसको हित चह पुनिए साधु।
माता नानकी जी मन दे विच विचार करदे ने कि तीरमल ते बहुत वड्डा अपराधी है, उसने अपराध किया है, पर फिर भी ये सतगुरु जी साधु बन के ओदा हित ही चाहते ने।
योग दांड को शत्रु बिसाला, ज्वाला बामनी हाथ तिस काला।
माता जी विचार देने के दंड दे लायक है, क्योंकि वड्डा वैरी बन के उसने बंदूक दा जरा प्रहार है ओ भी मसंद नू कह के करवाया।
प्राण हान लग कीन खुटाई, हम कर की सब बस्त लुटाई।
माता जी सोचते ने कि इथों तक खटियाई पैदा कीती है कि सतगुरां नू जानो मारन दा भी यतन कीता गया, साडे घर दियां सारियां चीजां नू लुटवा के लै गया।
हिम यस मंजस लख कर आई, मक्खन सहत उठे अगवाई।
कवि संतोख सिंह जी लिखते ने कि जी गल है बिल्कुल भी अयोग है, जिहड़ी करन दे वास्ते मक्खन शाह नू सतगुरु जी कह रहे ने। इस तरह की गल विचार के उथे माता जी पहुंच गए ने। जदों माता जी आए मक्खन सहत उठे अगवाई, माता जी दे सत्कार दे वास्ते मक्खन शाह दे समेत सारे दे सारे उठ के खड़े हो गए।
हाथ जोर पद बंधन ठानी, बैठी माता परम सो सियानी।
हाथ जोड़ के सारिया ने माता नानकी जी दे चरण कमलां दे उते नमस्कारां कीतियां ने। माता जी बैठ गए ने। कवि जी लिखते ने जो परम सियानी, जो बहुत ही ज्यादा सियाने ने।
श्री गुर पिख कै तूषण रहे, अपर पे नहीं बाक किस कहे।
जदों माता जी आए ते फिर सतगुरु तेग बहादुर सच्चे पातशाह जी भी चुप ही रहे, कोई वचन ना कीता ते दूसरे ने भी किसे ने कोई गल ना कीती।
दीर्घ शीतल स्वासन लीनस, जल पर पुलत बिलोचन कीनस।
माता जी ने ठंडा ते लम्मा हौका भरिया है। माता जी दियां अखां जड़ियां ने ओ हंजुआं दे पानी दे नाल भरियां होईयां सन।
पो मक्खन सिख सुनिए बाती, मामसुत सदा रहत इस भांति।
माता जी कहंदे ने हे प्रेमी सिखा मक्खन सिंघा, मक्खन सिंघा मक्खन सिखा सुन मेरी गल नू।
ਮਾਮਸਤ ਸਦਾ ਰਹਿ ਤੇ ਸਪਾਂਤੀ। ਮੇਰਾ ਇਹ ਜਿਹੜਾ ਪੁੱਤਰ ਤੇਗ ਬਹਾਦਰ ਹੈ, ਇਹ ਹਮੇਸ਼ਾ ਤੋਂ ਐਸਾ ਹੀ ਰਿਹਾ ਹੈ।
ਭਏ ਪੰਚ ਪ੍ਰਾਤਾ ਬਰਬੀਰ, ਛਤਰੀ ਧਰਮ ਬਿਖੈ ਧਰ ਤੀਰ।
ਹੁਣ ਮਾਤਾ ਨਾਨਕੀ ਜੀ ਸ਼ੁਰੂ ਤੋਂ ਲੈ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਕੀਤਾ ਉਹਦੇ ਬਾਰੇ ਦੱਸਦੇ ਨੇ ਕਿ ਸ਼ੁਰੂ ਤੋਂ ਲੈ ਕੇ ਇਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ। ਮਾਤਾ ਜੀ ਕਹਿੰਦੇ ਨੇ ਕਿ ਪੰਜ ਭਰਾ ਸਨ ਇਹ ਸਾਰੇ, ਜਿਹੜੇ ਕਿ ਬਹੁਤ ਵੱਡੇ ਸੂਰਮੇ ਸਨ। ਛਤਰੀ ਧਰਮ ਵਿਖੇ ਧਰ ਤੀਰ, ਛਤਰੀ ਧਰਮ ਦੇ ਵਿੱਚ ਧੀਰੀ ਨੂੰ ਧਾਰਨ ਕਰਨ ਵਾਲੇ ਇਹ ਪੰਜ ਭਰਾ ਸਨ।
ਵੱਡੋ ਪਾ ਵੱਡੋ ਪ੍ਰਾਤ ਗੁਰਦਿੱਤਾ ਪਯੋ, ਸਭ ਤੇ ਲਗ ਮਮ ਸੁਤ ਜਨ ਮਯੋ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਵੱਡਾ ਇਹਨਾਂ ਦਾ ਭਰਾ ਸੀ ਗੁਰਦਿੱਤਾ, ਤੇ ਸਾਰਿਆਂ ਤੋਂ ਛੋਟੇ ਇਹ ਸਨ ਮੇਰੇ ਪੁੱਤਰ ਭਾਵ ਕੇ ਤੇਗ ਬਹਾਦਰ।
ਨਹੀਂ ਬੇਵਹਾਰ ਰੁਚਰ ਜਿਸ ਕੋਈ, ਬੈਠੇ ਨਿਤ ਇਕਾਂਤ ਕੋ ਹੋਈ।
ਮਾਤਾ ਜੀ ਕਹਿੰਦੇ ਨੇ ਕਿ ਬਚਪਨ ਤੋਂ ਹੀ ਮੈਂ ਦੇਖਦੀ ਹਾਂ ਇਹਨਾਂ ਨੂੰ ਕੋਈ ਵੀ ਜਿਹੜਾ ਵਿਹਾਰ ਹੈ ਉਹ ਚੰਗਾ ਨਹੀਂ ਸੀ ਲੱਗਦਾ, ਨਿਤ ਬੈਠਦੇ ਸੀ ਇਕਾਂਤ ਦੇ ਵਿੱਚ ਇਸੇ ਤਰ੍ਹਾਂ।
ਨਹੀਂ ਬੋਲਣ ਕਰ ਤੋ ਕਿਹ ਸੰਗ, ਲੈਣ ਦੇਣ ਤੋ ਕਹਾਂ ਸੋ ਢੰਗ।
ਮਾਤਾ ਜੀ ਕਹਿੰਦੇ ਨੇ ਕਿ ਚੰਗੇ ਤਰੀਕੇ ਦੇ ਨਾਲ ਇਹ ਕਿਸੇ ਦੇ ਨਾਲ ਬੋਲਦੇ ਵੀ ਨਹੀਂ ਸਨ, ਤੇ ਲੈਣ ਦੇਣ ਦਾ ਤੇ ਢੰਗ ਇਹਨਾਂ ਨੂੰ ਕਿੱਥੇ ਆਉਣਾ ਸੀ।
ਸਿੱਖ ਅਨੇਕ ਉਪਾਇਨ ਲਿਆਵੇ, ਭਨੈ ਬੇਨਤੀ ਗੁਰੂ ਮਨਾਵੇ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਨੇਕਾਂ ਹੀ ਸਿੱਖ ਪਹੁੰਚਦੇ ਸਨ, ਆਪਣੀਆਂ ਭੇਟਾਵਾਂ ਅਰਪਣ ਕਰਦੇ ਸਨ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਦੇ ਸਨ।
ਇਸ ਕੇ ਭਰਾਤ ਸਰਬ ਬੁੱਧਵੰਤੇ, ਲੇਵ ਦੇਵ ਸਭ ਸੋਂਬਰ ਤੰਤੇ।
ਮਾਤਾ ਜੀ ਕਹਿੰਦੇ ਨੇ ਇਹਦੇ ਬਾਕੀ ਚਾਰੇ ਦੇ ਚਾਰੇ ਭਰਾ ਬੜੇ ਬੁੱਧੀ ਵਾਲੇ ਸਨ, ਲੈਣ ਤੇ ਦੇਣ ਦੇ ਵਿਹਾਰ ਨੂੰ ਉਹ ਚੰਗੇ ਤਰੀਕੇ ਦੇ ਨਾਲ ਸਾਂਭਦੇ ਸਨ।
ਬਹੁਤ ਮੋਲ ਕੇ ਬਸਤਰਨ ਪਹਿਰੈ, ਸਿੱਖਿਅਨ ਵਿਖੇ ਪੁਜਾਵੈ ਠਹਿਰੈ।
ਬਹੁਤ ਵੱਡ ਮੁੱਲੇ ਉਹ ਸਾਰੇ ਚੰਗੇ ਕੱਪੜੇ ਪਹਿਨਦੇ ਸਨ ਤੇ ਸਿੱਖਾਂ ਸੇਵਕਾਂ ਦੇ ਵਿੱਚ ਆਪਣੇ ਆਪ ਨੂੰ ਪਜਾਉਂਦੇ ਸਨ, ਕਿਉਂਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਾਹਿਬ ਜਾਦੇ ਸਨ, ਇਸ ਕਰਕੇ ਲੋਕੀ ਬੜਾ ਸਨਮਾਨ ਕਰਦੇ ਸਨ।
ਹਵੈ ਜਿਸ ਉਚਿਤ ਬਰਤ ਹੈ ਤੈਸੇ, ਅਨਕ ਮਨਜ ਸੰਗੀਰ ਹੈ ਜੈਸੇ।
ਮਾਤਾ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਉਚਿਤ ਹੁੰਦਾ ਸੀ ਵੈਸਾ ਉਹ ਸਾਰਿਆਂ ਸਿੱਖਾਂ ਦੇ ਨਾਲ ਵਿਹਾਰ ਕਰਦੇ ਸਨ।
ਅਨਕ ਮਨਜ ਸੰਗੀ ਰਹਿ ਜੈਸੇ, ਭਾਵ ਕਿ ਜਿਵੇਂ ਬਹੁਤੇ ਮਨੁੱਖ ਉਹਨਾਂ ਦੇ ਨਾਲ ਰਹਿਣ, ਐਸੀਆਂ ਹੀ ਉਹ ਗੱਲਾਂ ਕਰਦੇ ਸਨ।
ਬਹੁਤ ਮੋਲ ਕੇ ਭੂਖਣ ਤਾਰ, ਆਪਣੇ ਅਦਕਤਾ ਚਹਿਤ ਉਚਾਰੈ। ਬਾਕੀ ਸਾਰੇ ਦੇ ਸਾਰੇ ਵੱਡ ਮੁੱਲੇ ਗਹਿਣਿਆਂ ਨੂੰ ਵੀ ਧਾਰਨ ਕਰਦੇ ਸਨ, ਐਸੀਆਂ ਗੱਲਾਂ ਉਚਾਰਨ ਕਰਦੇ ਸਨ ਜਿਨ੍ਹਾਂ ਦੇ ਨਾਲ ਉਹਨਾਂ ਦਾ ਵੱਡਾਪਣ ਜ਼ਾਹਰ ਹੋਵੇ।
ਪਿਤਾ ਪਾਸ ਤੇ ਆਪਣ ਵਡਾਈ, ਅਭਿਲਾਖਤ ਪੇ ਬਿਦਨ ਬਣਾਈ।
ਭਾਵ ਕੇ ਬੜੀਆਂ ਵਿਧੀਆਂ ਦੇ ਨਾਲ ਐਸੀਆਂ ਗੱਲਾਂ ਕਰਦੇ ਸਨ ਤਾਂ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਪ੍ਰਸੰਨ ਹੋਣ।
ਤਰਲ ਤੁਰੰਗਣ ਪਰ ਆਰੋ ਹੈ, ਸ਼ਸਤਰ ਸਜਾਏ ਸਵਣ ਸੋਹੈ।
ਚੰਚਲ ਘੋੜਿਆਂ ਦੀ ਸਵਾਰੀ ਕਰਦੇ ਸਨ, ਸ਼ਸਤਰਾਂ ਨੂੰ ਸਜਾ ਕੇ ਰੱਖਦੇ ਸਨ ਜਿਨ੍ਹਾਂ ਕਰਕੇ ਵੱਡੀ ਸੋਭਾ ਪੈਦਾ ਹੁੰਦੀ ਸੀ। ਐਸੇ ਬਚਨ ਸਤਿਗੁਰਾਂ ਦੇ ਮੰਨਦੇ ਸਨ ਜਿਨ੍ਹਾਂ ਕਰਕੇ ਸਤਿਗੁਰੂ ਹਰਗੋਬਿੰਦ ਜੀ ਉਹਨਾਂ ਤੇ ਬੜਾ ਪ੍ਰਸੰਨ ਰਹਿੰਦੇ ਸਨ ਤੇ ਉਹਨਾਂ ਦੀ ਬੜੀ ਵਡਿਆਈ ਵੀ ਕਰਦੇ ਸਨ।
ਪਿਤ ਕੇ ਸਾਥ ਜਹਾਂ ਕਹਿ ਜਾਹੇ, ਭਨੈ ਸੁਣੈ ਬਿਦ ਤੈ ਸਭ ਮਾਹੇ।
ਮਾਤਾ ਜੀ ਕਹਿੰਦੇ ਨੇ ਕਿ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਜੀ ਦੇ ਨਾਲ ਸਾਰੇ ਜਾਂਦੇ ਸਨ, ਜਿੱਥੇ ਵੀ ਸਤਿਗੁਰੂ ਜੀ ਜਾਂਦੇ ਸਨ। ਭਣੈ ਸੁਣੈ ਵਿਦ ਤੈ ਸਭ ਮਾਹੇ, ਕਿਸੇ ਦੀਆਂ ਗੱਲਾਂ ਸੁਣਦੇ ਸਨ, ਕਿਸੇ ਨੂੰ ਕਹਿੰਦੇ ਸਨ। ਇਸੇ ਤਰ੍ਹਾਂ ਸਤਿਗੁਰਾਂ ਦੇ ਨਾਲ ਉਹ ਸਤਿਗੁਰਾਂ ਦੀ ਤਰ੍ਹਾਂ ਹੀ ਬਹੁਤ ਜ਼ਿਆਦਾ ਪ੍ਰਗਟ ਹੋ ਰਹੇ ਸਨ ਸੰਗਤ ਦੇ ਵਿੱਚ। ਸਾਵਤ ਤਨ ਸੁਤ ਯਾਰ ਨਿਜ ਸੁਤ ਚਾਲ, ਮਮ ਮਨ ਹੋਵਤ ਦੇਖ ਬਿਹਾਲ। ਮਾਤਾ ਜੀ ਕਹਿੰਦੇ ਨੇ ਕਿ ਸੌਂਕਣਾ ਦੇ ਪੁੱਤਰਾਂ ਦੀ ਅਤੇ ਆਪਣੇ ਪੁੱਤਰ ਦੀ ਰੀਤੀ ਦੇਖ ਕੇ ਮੇਰਾ ਮਨ ਬਹੁਤ ਹੀ ਜ਼ਿਆਦਾ ਬੇਹਾਲ ਹੋ ਜਾਂਦਾ ਸੀ। ਆਪਣੇ ਭਾਗ ਜਾਣ ਕਰ ਮੰਦ, ਸਵਤਨ ਸੁਤ ਕੋ ਲਖੋ ਬਿਲੰਦ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਆਪਣੇ ਭਾਗਾਂ ਨੂੰ ਮੈਂ ਮਾੜਾ ਜਾਣਦੀ ਸੀ ਤੇ ਜਿਹੜੇ ਮੇਰੇ ਪੁੱਤਰ ਦੂਸਰੇ ਸਨ ਸੌਂਕਣਾ ਦੇ ਵਿੱਚੋਂ ਪੈਦਾ ਹੋਏ ਉਹਨਾਂ ਨੂੰ ਜ਼ਿਆਦਾ ਵੱਡੇ ਭਾਗਾਂ ਵਾਲੇ ਜਾਣਦੀ ਸਨ। ਕਹਿੰਦੀ ਹੈ ਨਿਸ ਬਾਸਰ ਚਿੰਤਾ ਮੇ ਰਹੋ, ਕਿਸੂ ਸੰਗ ਕੈਸੇ ਨਹੀਂ ਕਹੂੰ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਰਾਤ ਦਿਨ ਮੈਂ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਗਲਤਾਨ ਰਹਿੰਦੀ ਸਾਂ, ਪਰ ਮਾਤਾ ਜੀ ਕਹਿੰਦੇ ਨੇ ਮੈਂ ਕਿਸੇ ਨੂੰ ਕੁਝ ਕਦੇ ਨਹੀਂ ਆਖਿਆ। ਕਿਤਕ ਦਿਓਸ ਬੀਤੇ ਘਰ ਮਾਹੇ, ਕਬ ਕਬ ਜਾਹੇ ਪਿਤਾ ਕੇ ਪਾਹੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਕਾਫੀ ਵਰੇ ਇਸੇ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਰਹਿੰਦਿਆਂ ਇਹਨਾਂ ਨੇ ਭਾਵ ਕੇ ਸਤਿਗੁਰਾਂ ਨੇ ਬਿਤਾ ਦਿੱਤੇ। ਕਦੇ ਕਦੇ ਪਿਤਾ ਜੀ ਦੇ ਕੋਲ ਇਹ ਜਾਂਦੇ ਸਨ। ਸਭ ਕੋ ਲਗ ਆਪਣੋ ਸੁਤ ਦੇਖ, ਰੀਤ ਸ਼ਾਂਤ ਕੀ ਹਿਰਦੈ ਅਸ਼ੇਕ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਾਰਿਆਂ ਤੋਂ ਛੋਟੇ ਸਾਹਿਬਜ਼ਾਦੇ ਸਨ। ਇਹਨਾਂ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਦੇ ਸਨ ਕਿ ਬੜੀ ਸ਼ਾਂਤ ਬਿਰਤੀ ਦੇ ਮਾਲਕ ਨੇ। ਚਾਰੋਂ ਸੁਤ ਤੇ ਪਿਖ ਲਗ ਮੇਰਾ, ਕਰਤ ਭਏ ਸਨਮਾਨ ਬਡੇਰਾ। ਮਾਤਾ ਜੀ ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿ ਚਾਰਾਂ ਪੁੱਤਰਾਂ ਤੋਂ ਛੋਟਾ ਇਹ ਜੋ ਮੇਰਾ ਪੁੱਤਰ ਤੇਗ ਬਹਾਦਰ ਹੈ, ਇਹਦਾ ਸਤਿਗੁਰੂ ਹਰਗੋਬਿੰਦ ਜੀ ਨੇ ਬੜਾ ਸਨਮਾਨ ਕੀਤਾ।
ਚਰਨ ਉਠਾਏ ਬਿਠਾਵਨ ਕੀ ਨਸ, ਮੁਖ ਤੇ ਬੋਲ ਅਦਕ ਹਿਤ ਦੀਨਸ।
ਜਦੋਂ ਇਹ ਸਤਿਗੁਰਾਂ ਦੇ ਕੋਲ ਗਏ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣਾ ਚਰਨ ਉਠਾ ਕੇ ਲਾਗੇ ਆਪਣੇ ਆਸਨ ਦੇ ਉੱਤੇ ਇਹਨਾਂ ਨੂੰ ਬਿਠਾਇਆ। ਮੁਖ ਤੇ ਬੋਲ ਅਦਕ ਹਿਤ ਦੇਨਸ, ਉਸ ਵੇਲੇ ਮੁਖ ਤੋਂ ਬਹੁਤ ਹੀ ਜ਼ਿਆਦਾ ਸੁੰਦਰ ਬਚਨ ਕਹਿ ਕੇ ਇਹਨਾਂ ਨੂੰ ਬੜਾ ਪਿਆਰ ਕੀਤਾ।
ਦੇਖ ਪੁੱਤਰ ਪਰ ਪਿਤਾ ਸਨੇਹ, ਮਨ ਮੇਰੇ ਪਾ ਹਰਖ ਅਛੇਹ।
ਹੁਣ ਮਾਤਾ ਨਾਨਕੀ ਜੀ ਸੁਣਾ ਰਹੇ ਨੇ ਪੁਰਾਣੀ ਵਾਰਤਾ ਨੂੰ। ਕਹਿੰਦੇ ਨੇ ਮਾਤਾ ਜੀ ਕਿ ਜਦੋਂ ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਜੀ ਨੇ ਇਹਨਾਂ ਦੇ ਨਾਲ ਪਿਆਰ ਕੀਤਾ, ਉਸ ਵੇਲੇ ਦੇਖ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ, ਭਾਵ ਕੇ ਮੈਂ ਬੜੀ ਖੁਸ਼ ਹੋਈ।
ਕਿਤਕ ਬੇਰ ਬੈਠੇ ਉੱਠ ਆਵਾ, ਨਹੀਂ ਪੁੱਤਰ ਮਮ ਕਛੂ ਅਲਾਵਾ।
ਮਾਤਾ ਜੀ ਕਹਿੰਦੇ ਨੇ ਕਿ ਥੋੜੀ ਦੇਰ ਬੈਠਣ ਤੋਂ ਬਾਅਦ ਇਹ ਮੇਰੇ ਪੁੱਤਰ ਜੀ ਉੱਥੋਂ ਉੱਠ ਕੇ ਆ ਗਏ, ਆਪਣੇ ਪਿਤਾ ਜੀ ਨੂੰ ਇਹਨਾਂ ਨੇ ਕੋਈ ਵੀ ਅਰਜ ਨਾ ਕੀਤੇ।
ਆਵਤ ਕੀ ਦਿਸ਼ ਦੇਖਤ ਰਹੇ, ਪ੍ਰੇਮ ਭਰੇ ਲੋਚਨ ਮੈਂ ਲਹਿ।
ਭਾਵ ਕਿ ਜਦੋਂ ਇਹ ਸਤਿਗੁਰੂ ਤੇਗ ਬਹਾਦਰ ਜੀ ਸਤਿਗੁਰੂ ਹਰਗੋਬਿੰਦ ਜੀ ਦੇ ਲਾਗੋਂ ਉੱਠ ਕੇ ਇੱਧਰ ਆ ਰਹੇ ਸਨ, ਉਸ ਵੇਲੇ ਮੈਂ ਦੇਖ ਰਹੀ ਸਾਂ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਵੱਲ ਹੀ ਦੇਖ ਰਹੇ ਸਨ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਵਿੱਚ ਬੜਾ ਪ੍ਰੇਮ ਝਲਕ ਰਿਹਾ ਸੀ।
ਇਸੀ ਪ੍ਰਕਾਰ ਜਬ ਜਬ ਹੀ ਗਯੋ, ਦਿਨ ਪ੍ਰਤੀ ਪ੍ਰੇਮ ਅਦਕ ਹੀ ਪਯੋ।
ਮਾਤਾ ਜੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਜਦੋਂ ਜਦੋਂ ਵੀ ਇਹ ਸਤਿਗੁਰਾਂ ਦੇ ਕੋਲ ਜਾਂਦੇ ਸਨ, ਦਿਨ ਪ੍ਰਤੀ ਦਿਨ ਸਤਿਗੁਰੂ ਹਰਗੋਬਿੰਦ ਜੀ ਦਾ ਇਹਨਾਂ ਦੇ ਪ੍ਰਤੀ ਪ੍ਰੇਮ ਵਧਦਾ ਜਾਂਦਾ ਸੀ।
ਕਹਿੰਦੇ ਨੇ ਕਈ ਵਾਰ ਮੈਂ ਦੇਖਣ ਕੀਨ, ਜਿਉ ਤਿਉ ਮਮ ਮਨ ਸੰਸੈ ਪੀਨ।
ਮਾਤਾ ਜੀ ਕਹਿੰਦੇ ਨੇ ਕਈ ਵਾਰੀ ਮੈਂ ਇਸ ਤਰ੍ਹਾਂ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਇਆ ਕਿਸੇ ਇੱਕ ਪ੍ਰਕਾਰ ਦਾ।
ਏਕ ਦਿਵਸ ਪਿਖ ਜਗ ਗੁਰ ਬੈਸੇ, ਹਾਥ ਜੋਰ ਮੈਂ ਬੂਝੇ ਐਸੇ।
ਮਾਤਾ ਜੀ ਕਹਿੰਦੇ ਨੇ ਇੱਕ ਦਿਨ ਸਤਿਗੁਰੂ ਹਰਗੋਬਿੰਦ ਜੀ ਬਿਰਾਜਮਾਨ ਸਨ, ਹੱਥ ਜੋੜ ਕੇ ਉਸ ਵੇਲੇ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ।
ਮਾਮ ਸੁੱਤ ਨਹੀਂ ਜਾਣੈ ਵਿਵਹਾਰ, ਨਹੀਂ ਹਿਰਦੈ ਮੈਂ ਬੁੱਧ ਉਧਾਰ।
ਮਾਤਾ ਜੀ ਕਹਿੰਦੇ ਨੇ ਸਤਿਗੁਰਾਂ ਨੂੰ ਮੈਂ ਉਸ ਵੇਲੇ ਅਰਜ ਕੀਤੀ ਕਿ ਮੇਰਾ ਇਹ ਜਿਹੜਾ ਪੁੱਤਰ ਤੇਗ ਬਹਾਦਰ ਹੈ, ਇਹ ਦੁਨੀਆਂ ਦੇ ਕਿਸੇ ਵਿਹਾਰ ਨੂੰ ਨਹੀਂ ਜਾਣਦਾ, ਇਹਦੇ ਹਿਰਦੇ ਦੇ ਵਿੱਚ ਇੰਨੀ ਉਧਾਰ ਬੁੱਧੀ ਨਹੀਂ ਹੈ ਕਿ ਦੁਨੀਆਂ ਦੇ ਵਿਹਾਰਾਂ ਨੂੰ ਇਹ ਸਮਝੇ।
ਨਹੀਂ ਬੋਲੈ ਨਹੀਂ ਕਿਸ ਤੇ ਸੁਣ ਹੈ, ਕੋ ਕਾਰਜ ਕੇ ਭਾਂਤ ਨਾ ਬਨ ਹੈ।
ਮਾਤਾ ਜੀ ਕਹਿੰਦੇ ਨੇ ਮੈਂ ਅਰਜ ਕੀਤੀ ਕਿ ਕਿਸੇ ਦੇ ਨਾਲ ਇਹ ਨਹੀਂ ਬੁਣਦਾ, ਨਹੀਂ ਬੋਲਦਾ, ਕਿਸੇ ਦੀ ਗੱਲ ਨੂੰ ਵੀ ਹਿੱਤ ਦੇ ਨਾਲ ਨਹੀਂ ਸੁਣਦਾ, ਕੋਈ ਵੀ ਕਾਰ ਵਿਹਾਰ ਨਹੀਂ ਹੈ ਜਿਹੜਾ ਕਿ ਇਹ ਚੰਗੇ ਤਰੀਕੇ ਦੇ ਨਾਲ ਕਰ ਸਕਦਾ ਹੋਵੇ।
ਸਰਬ ਭਾਂਤ ਮੈਂ ਭੋਰ ਸੁਭਾਉ, ਨਹੀਂ ਸੁਜਾਣ ਪਛਾਣ ਨਾ ਕਾਉ।
ਮਾਤਾ ਜੀ ਕਹਿੰਦੇ ਨੇ ਮੈਂ ਆਖਿਆ ਕਿ ਹਰ ਇੱਕ ਤਰੀਕੇ ਦੇ ਨਾਲ ਇਹਦਾ ਭੋਲਾ ਸੁਭਾਅ ਹੈ, ਨਹੀਂ ਸੁਜਾਣ, ਇਹ ਬਹੁਤ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਨਾਲ ਸੁਜਾਣ ਨਹੀਂ ਹੈ, ਇਹਦੀ ਕਿਸੇ ਦੇ ਨਾਲ ਕੋਈ ਜਾਣ ਪਛਾਣ ਵੀ ਨਹੀਂ ਹੈ, ਬੜਾ ਭੋਲਾ ਹੈ।
ਇੱਕ ਪਰੰਤ ਐਸੇ ਸੁਖ ਹੋਵਾ, ਤੁਮਰੇ ਟਿਗ ਮੈਂ ਆਵਤ ਜੋਵਾ।
ਮਾਤਾ ਜੀ ਕਹਿੰਦੇ ਨੇ ਮੈਂ ਸਤਿਗੁਰਾਂ ਨੂੰ ਅਰਜ ਕੀਤੀ, ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਬੜੀ ਚਿੰਤਾ ਰਹਿੰਦੀ ਹੈ, ਪਰ ਕਹਿੰਦੀ ਇੱਕ ਮੇਰੇ ਮਨ ਦੇ ਵਿੱਚ ਬੜਾ ਸੁਖ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਆਉਂਦਾ ਹੈ ਤੇ ਫੇਰ ਤੁਸੀਂ ਇਹਦਾ ਬੜਾ ਸਨਮਾਨ ਕਰਦੇ।
ਚਾਰੋਂ ਪੁੱਤਰਨ ਤੇ ਇਸ ਕੇਰ, ਕਰਤੇ ਹੋ ਸਨਮਾਨ ਬਡੇਰ।
ਮਾਤਾ ਜੀ ਕਹਿੰਦੇ ਨੇ ਮੈਂ ਉਸ ਵੇਲੇ ਅਰਜ ਕੀਤੀ ਸੀ ਕਿ ਤੁਹਾਡੇ ਬਾਕੀ ਚਾਰੇ ਦੇ ਚਾਰੇ ਜਿਹੜੇ ਪੁੱਤਰ ਨੇ ਉਹਨਾਂ ਦਾ ਤੁਸੀਂ ਇੰਨਾ ਜ਼ਿਆਦਾ ਸਨਮਾਨ ਨਹੀਂ ਕਰਦੇ ਜਿੰਨਾ ਇਸ ਛੋਟੇ ਪੁੱਤਰ ਤੇਗ ਬਹਾਦਰ ਦਾ ਕਰਦੇ।
ਗੁਰ ਦਿੱਤਾ ਸੂਰਜ ਮਲ ਜਾਏ, ਅਨੀ ਰਾਏ ਤੀਸਰ ਸੁੱਤ ਸੋਏ। ਗੁਰ ਦਿੱਤਾ ਸੂਰਜ ਮਲ ਜੋਏ, ਅਨੀ ਰਾਏ ਤੀਸਰ ਸੁੱਤ ਸੋਏ।
ਭਾਵ ਕੇ ਤੁਹਾਡੇ ਵੱਡਾ ਪੁੱਤਰ ਗੁਰਦਿੱਤਾ ਜੀ ਨੇ, ਇਸ ਤੋਂ ਇਲਾਵਾ ਸੂਰਜ ਮਲ ਤੇ ਅਨੀ ਰਾਏ ਇਹ ਵੀ ਤੁਹਾਡੇ ਪੁੱਤਰ ਨੇ।
ਅਟਲ ਰਾਏ ਚਾਰੋਂ ਮਤੀਵਾਨ, ਇਨਕੋ ਅਸ ਨਾ ਕਰੋ ਸਨਮਾਨ।
ਅਟਲ ਰਾਏ ਜੀ ਜਿਹੜੇ ਚੌਥੇ ਤੁਹਾਡੇ ਸਪੁੱਤਰ ਨੇ, ਇਹ ਚਾਰੇ ਦੇ ਚਾਰੇ ਬੜੇ ਸੂਝਵਾਨ ਨੇ, ਬੜੀ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ, ਪਰ ਇਨਕੋ ਅਸ ਨਾ ਕਰੋ ਸਨਮਾਨ, ਇਹਨਾਂ ਦਾ ਤੁਸੀਂ ਇੰਨਾ ਸਨਮਾਨ ਨਹੀਂ ਕਰਦੇ ਜਿੰਨਾ ਮੇਰੇ ਪੁੱਤਰ ਤੇਗ ਬਹਾਦਰ ਦਾ ਕਰਦੇ।
ਮਾਮ ਸੁੱਤ ਕੋ ਸਾਦਰ ਬੈਠਾਈ, ਸ੍ਰੀ ਮੁਖ ਤੇ ਬਹੁ ਕਰਤ ਬਡਾਈ।
ਮੈਂ ਅਰਜ ਕੀਤੀ ਕਿ ਮੇਰੇ ਪੁੱਤਰ ਨੂੰ ਤੁਸੀਂ ਸਤਿਕਾਰ ਦੇ ਨਾਲ ਆਪਣੇ ਨਾਲ ਬਿਠਾ ਲੈਂਦੇ ਹੋ ਤੇ ਆਪਣੇ ਸ੍ਰੀ ਮੁਖ ਤੋਂ ਇਹਨਾਂ ਦੀ ਵਡਿਆਈ ਕਹਿੰਦੇ ਹੋ।
ਕੋ ਕਾਰਨ ਇਸ ਮੈਂ ਸਮਝਾਵੋ, ਨਿਤ ਸੰਸੈ ਹੋਏ ਹਿਰਦੈ ਮਿਟਾਵੋ।
ਮਾਤਾ ਨਾਨਕੀ ਜੀ ਕਹਿੰਦੇ ਨੇ ਮੈਂ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਐਸਾ ਕੀ ਕਾਰਨ ਹੈ, ਕਿਰਪਾ ਕਰਕੇ ਮੈਨੂੰ ਸਮਝਾਓ, ਕਿਉਂਕਿ ਐਸੀ ਰੀਤੀ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਸ਼ੰਕਾ ਜਿਹਾ ਬਣਿਆ ਰਹਿੰਦਾ ਹੈ ਕਿ ਇਸ ਤਰ੍ਹਾਂ ਤੁਸੀਂ ਕਿਉਂ ਕਰਦੇ ਹੋ, ਕਿਰਪਾ ਕਰਕੇ ਆਪਣਾ ਬਚਨ ਕਰਕੇ ਮੇਰੇ ਸੰਸੇ ਨੂੰ ਦੂਰ ਕਰ ਦਿਓ।
ਸੁਣ ਕੇ ਜਗ ਗੁਰ ਮੁਗਲ ਆਰਾਤੀ, ਦੀਰਘ ਬਾਹੂ ਆਯੁਧ ਛਾਤੀ।
ਮਾਤਾ ਜੀ ਕਹਿੰਦੇ ਨੇ ਕਿ ਮੇਰੀ ਅਰਜ ਨੂੰ ਸਤਿਗੁਰਾਂ ਨੇ ਸੁਣਿਆ, ਜਿਹੜੇ ਸਤਿਗੁਰੂ ਜੀ ਜਗਤ ਦੇ ਗੁਰੂ ਸਨ ਤੇ ਜਿਹੜੇ ਮੁਗਲਾਂ ਦੇ ਮੁਸਲਮਾਨਾਂ ਦੇ ਵੈਰੀ ਸਨ, ਜਿਹੜੇ ਸਤਿਗੁਰੂ ਜੀ ਦੀਆਂ ਬਾਹਾਂ ਬੜੀਆਂ ਲੰਮੀਆਂ ਤੇ ਮਜ਼ਬੂਤ ਸਨ, ਜਿਨ੍ਹਾਂ ਸਤਿਗੁਰਾਂ ਦੀ ਛਾਤੀ ਬੜੀ ਚੌੜੀ ਸੀ।
ਕਮਲ ਪੱਤਰ ਬਿਸਤਰਤ ਬਿਲੋਚਨ, ਅਵਿਲੋਕਤ ਮੋਚਤ ਚਿਤ ਸੋਚਨ।
ਸਤਿਗੁਰੂ ਹਰਗੋਬਿੰਦ ਜੀ ਦੀਆਂ ਕਮਲ ਦੀ ਪੰਖੜੀ ਦੀਆਂ ਤਰ੍ਹਾਂ, ਕਮਲ ਦੇ ਪੰਖੜੀ ਵਰਗੀਆਂ ਸਤਿਗੁਰਾਂ ਦੀਆਂ ਅੱਖਾਂ ਸਨ, ਉਹਨਾਂ ਦੇ ਨੇਤਰ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਸਨ ਕਿ ਜਿਹਦੇ ਵੱਲ ਵੀ ਦੇਖਦੇ ਸਨ ਉਹਦੀਆਂ ਸਾਰੀਆਂ ਸੋਚਾਂ ਨੂੰ ਦੂਰ ਕਰ ਦਿੰਦੇ ਸਨ।
ਸਰਬ ਨਰਨ ਕੇ ਦੇਹ ਵਿਸਾਲਾ, ਕੌਣ ਕਰੇ ਸਮਤਾ ਤਿਸ ਨਾਲਾ।
ਮਾਤਾ ਜੀ ਕਹਿੰਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਦਾ ਸਰੀਰ ਤੇ ਦੇਹ ਬਹੁਤ ਵਿਸ਼ਾਲ ਸੀ, ਜਿਨ੍ਹਾਂ ਦੀ ਸਮਤਾ ਹੋਰ ਦੁਨਿਆਵੀ ਮਨੁੱਖ ਨਹੀਂ ਸਨ ਕਰ ਸਕਦੇ।
कहत पाए पिख मुझ कर जोरी इसकी सुनो बात मत पोरी। माता नानकी जी सुना रहे ने पुरानी विथिया नु कि उस वेले मैनू जदों सतगुरां ने देखिया कि मैं उन्हां दे सामने हाथ जोड़ के खलोती हां ते सतगुरां ने वचन कीता इसकी सुनो बात मत भोली हे भोलीए नानकीए सुन अपने इस पुत्र दे गल नू। महापुरखे होए बड भाग जिसके हृदय द्वेष नहीं राग। माता जी केंद्रे सतगुरां ने आख्या ए महापुरख है एदे बहुत वड्डे भाग ने क्योंकि एदे हृदय दे विच ना द्वेष है ते ना ही प्रेम है भाव के एदा हिरदा एक समान। इसके सुत परशोत्तम होए जिसकी समता करे ना कोए। माता जी केंद्रे सतगुरां ने ए भी वचन कीता एदी ते गल की करनी है। सतगुरां ने आख्या कि इहदे घर दे विच जिहड़ा अगों पुत्र पैदा होना है उह परशोत्तम होवेगा जिहदी बराबरी होर कोई नहीं कर सकेगा। जगत बिठे जगत बिखै बड बदै प्रताप करता दुष्ट मलेछन खाप। माता जी कहंदे ने कि सतगुरां ने आख्या इहदे घर दे विच जिहड़ा पुत्र पैदा होवेगा ਉਹਦਾ ਜਗਤ ਦੇ ਵਿੱਚ ਬਹੁਤ ਵੱਡਾ ਪ੍ਰਤਾਪ ਫੈਲੇਗਾ। ਜਿਸ ਤਰ੍ਹਾਂ ਮੈਂ ਮੁਗਲਾਂ ਨੂੰ ਮਾਰਿਆ ਹੈ ਇਸੇ ਤਰ੍ਹਾਂ ਤੇਰਾ ਜਿਹੜਾ ਨਾਨਕੀਏ ਪੋਤਰ ਹੋਵੇਗਾ ਉਹ ਵੀ ਮਲੇਛਾਂ ਦਾ ਨਾਸ ਕਰੇਗਾ। ਸ੍ਰੀ ਗੁਰ ਨਾਨਕ ਕੋ ਜਸ ਚੰਦ ਚੰਦ ਨ ਸਮ ਉਜਲਾਏ ਬਿਲੰਦ। ਮਾਤਾ ਜੀ ਕਹਿੰਦੇ ਨੇ ਸਤਿਗੁਰੂ ਹਰਗੋਬਿੰਦ ਜੀ ਨੇ ਉਸ ਵੇਲੇ ਬਚਨ ਕੀਤਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਉਹ ਚੰਦਰਮਾ ਦੀ ਤਰ੍ਹਾਂ ਤੇ ਇਹ ਦੋਵੇਂ ਭਾਵ ਕੇ ਤੇਗ ਬਹਾਦਰ ਤੇ ਇਹਨਾਂ ਦੇ ਜਿਹੜੇ ਪੁੱਤਰ ਅੱਗੇ ਪੈਦਾ ਹੋਣ ਵਾਲੇ ਨੇ ਇਹ ਚੰਦਰਮਾ ਦੀ ਚਾਂਦਨੀ ਦੀ ਤਰ੍ਹਾਂ ਹਰ ਇੱਕ ਜਗ੍ਹਾ ਦੇ ਉੱਤੇ ਆਪਣੇ ਮਤ ਦਾ ਗੁਰੂ ਨਾਨਕ ਦੇ ਜਸ ਦਾ ਪ੍ਰਕਾਸ਼ ਕਰਨਗੇ। ਰੱਛਾ ਕਰੇ ਧਰਮ ਕੀ ਤਰਨੀ ਧਰਨੀ ਕੀਰਤ ਕਰ ਹੈ ਕਰਨੀ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਇਹਨਾਂ ਦੇ ਬਾਰੇ ਭਾਵ ਕਿ ਸਤਿਗੁਰੂ ਤੇਗ ਬਹਾਦਰ ਦੇ ਬਾਰੇ ਸਤਿਗੁਰੂ ਹਰਗੋਬਿੰਦ ਜੀ ਨੇ ਬਚਨ ਕੀਤਾ ਕਿ ਧਰਮ ਦੀ ਤੇ ਧਰਤੀ ਦੀ ਇਹ ਰੱਖਿਆ ਕਰੇਗਾ। ਧਰਨੀ ਕੀਰਤ ਕਰ ਹੈ ਕਰਨੀ ਭਾਵ ਕਿ ਧਰਤੀ ਉਹਨਾਂ ਧਰਤੀ ਇਹਨਾਂ ਦੀ ਕੀਰਤੀ ਕਰਨ ਕਰੇਗੀ ਕੀਰਤੀ ਭਾਵ ਕਿ ਧਰਤੀ ਇਹਨਾਂ ਦੀ ਕੀਰਤੀ ਨੂੰ ਕਰੇਗੀ ਭਾਵ ਲੋਕਾਂ ਦੇ ਵਿੱਚ ਇਹਨਾਂ ਦਾ ਵੱਡਾ ਜਸ ਹੋਵੇਗਾ। ਅਵਨੀ ਅਖਲ ਆਪਣੇ ਦੇ ਅੰਬਰ ਅੰਬਰ ਲੱਗ ਜਸ ਕਥੈ ਸੁਰੰਬਰ। ਮਾਤਾ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਉਹ ਕੀਰਤੀ ਐਸੀ ਫੈਲ ਜਾਏਗੀ ਸਾਰੀ ਪ੍ਰਿਥਵੀ ਦੇ ਉੱਤੇ ਸਮੁੰਦਰ ਦੇ ਉੱਤੇ ਆਕਾਸ਼ ਦੇ ਵਿੱਚ। ਅੰਬਰ ਲੱਗ ਜਸ ਕਥੈ ਸੁਰੰਬਰ ਇਸ ਤੋਂ ਇਲਾਵਾ ਆਕਾਸ਼ ਭਾਵ ਕੇ ਸਵਰਗ ਤੱਕ ਜਸ ਸਾਰੇ ਦੇ ਸਾਰੇ ਸ੍ਰੇਸ਼ਟ ਦੇਵਤੇ ਕਹਿਣਗੇ। ਜਾਂ ਫਿਰ ਇਸ ਤੁਕ ਦਾ ਇਹ ਵੀ ਭਾਵ ਲਾਇਆ ਜਾ ਸਕਦਾ ਹੈ ਕਿ ਸ੍ਰੇਸ਼ਟ ਦੇਵਤਿਆਂ ਤੋਂ ਲੈ ਕੇ ਮਹਾਵਿਸ਼ਨੂੰ ਤੱਕ ਸਾਰੇ ਦੇ ਸਾਰੇ ਇਹਨਾਂ ਦਾ ਜਸ ਬਿਆਨ ਕਰਨਗੇ। ਸ੍ਰੀ ਗੁਰ ਨਾਨਕ ਨਾਮ ਉਦਾਰਾ ਉਜਲ ਕਰ ਜਗਤ ਬਿਸ ਤਾਰਾ। ਮਾਤਾ ਨਾਨਕੀ ਜੀ ਕਹਿੰਦੇ ਨੇ ਉਸ ਵੇਲੇ ਸਤਿਗੁਰੂ ਹਰਗੋਬਿੰਦ ਜੀ ਨੇ ਮੈਨੂੰ ਆਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਦਾਰ ਉਜਲ ਨਾਮ ਹੈ ਉਹਦਾ ਜਗਤ ਦੇ ਵਿੱਚ ਬੜਾ ਇਹ ਫੈਲਾ ਕਰਨਗੇ। ਜਾਂ ਤੇ ਇਨਕੋ ਆਦਰ ਘਨੋ ਕਰਤ ਸਵਣ ਤੇ ਕੀਰਤ ਸਨੋ। ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਇਹ ਨਾਨਕੀਏ ਇਸ ਕਰਕੇ ਮੈਂ ਇਹਦਾ ਬਹੁਤ ਜ਼ਿਆਦਾ ਆਦਰ ਸਨਮਾਨ ਸਾਰਿਆਂ ਤੋਂ ਜ਼ਿਆਦਾ ਕਰਦਾ। ਇਸ ਕੇ ਪਿਤ ਅਸ ਸਾਚ ਉਬਾਚੀ ਕਰਵ ਪ੍ਰਤੀਸ਼ਣ ਰੁਚ ਮੈਂ ਰਾਚੀ। ਹੁਣ ਸਾਰਿਆਂ ਨੂੰ ਸੁਣਾ ਕੇ ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਇਹਨਾਂ ਦੇ ਪਿਤਾ ਨੇ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਨੇ ਜੋ ਵੀ ਬਚਨ ਕੀਤੇ ਨੇ ਉਹ ਸੱਚੇ ਕੀਤੇ ਨੇ ਤੇ ਮੈਂ ਉਹਨਾਂ ਬਚਨਾਂ ਦੀ ਉਡੀਕ ਹੁਣ ਤੱਕ ਕਰ ਰਹੀ ਹਾਂ। ਮੈਂ ਬੈ ਤੇ ਅਵ ਬਿਰਦਾ ਪਈ ਕਵ ਸੋ ਸਮਾਂ ਇਸ ਸੁਤ ਜਨ ਮਈ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੈਂ ਤੇ ਹੁਣ ਬੁੱਢੀ ਹੋ ਗਈ ਹਾਂ ਤੇ ਇਸੇ ਗੱਲ ਦੇ ਅਜੇ ਮੇਰੇ ਮਨ ਦੇ ਵਿੱਚ ਉਡੀਕ ਹੈ ਕਿ ਸਤਿਗੁਰੂ ਤੇਗ ਬਹਾਦਰ ਦੇ ਮੇਰੇ
ਪੁੱਤਰ ਦੇ ਘਰ ਦੇ ਵਿੱਚ ਅਗੋਂ ਅੱਗੋਂ ਕਦੋਂ ਪੁੱਤਰ ਪੈਦਾ ਹੋਵੇਗਾ, ਭਾਵ ਕਿ ਕਦੋਂ ਮੈਂ ਆਪਣੇ ਪੋਤਰੇ ਦੇ ਮੂੰਹ ਨੂੰ ਦੇਖਾਂਗੀ।
ਤਿੰਨ ਕੋ ਬਾਕ ਹੋਏ ਸਦ ਸਾਚੇ, ਸਤ ਸੰਦ ਨਿਤ ਸੁਤ ਮੈਂ ਰਾਚੇ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਆਖੇ ਹੋਏ ਬਚਨ ਕਦੇ ਵੀ ਝੂਠੇ ਹੋ ਨਹੀਂ ਸਕਦੇ, ਉਹ ਹਮੇਸ਼ਾ ਸੱਚੇ ਹੋਣਗੇ। ਮੈਂ ਇਸੇ ਉਡੀਕ ਦੇ ਵਿੱਚ ਹਾਂ ਕਿ ਸਤਿਗੁਰਾਂ ਦੇ ਆਖੇ ਹੋਏ ਬਚਨ ਕਦੋਂ ਸੱਚੇ ਹੋਣਗੇ। ਇਸ ਤਰ੍ਹਾਂ ਦੀ ਜਿਹੜੀ ਪੁਰਾਣੀ ਵਿਥਿਆ ਹੈ ਉਹ ਮਾਤਾ ਨਾਨਕੀ ਜੀ ਮੱਖਣ ਸ਼ਾਹ ਨੂੰ ਤੇ ਹੋਰ ਸੇਵਕਾਂ ਨੂੰ ਸੁਣਾ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਡਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।
ਪ੍ਰਗਟ ਰੂਪ ਲੈ